ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗ ਰਸ ਮਾਨ ਰਹੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਅੱਜ ਦਾ ਵਿਸ਼ਾ ਹੈ ਧਰਮ ਜਾਂ ਮਜ਼ਹਬ। ਗੁਰਮੁਖ ਪਿਆਰਿਆਂ ਨੇ ਇਸ ਮਹੱਤਵਪੂਰਨ ਵਿਸ਼ੇ ਤੇ 11 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ ਚੌਥੇ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਤੇ ਇਕਾਗਰਤਾ ਨਾਲ ਸਰਵਣ ਕਰੀਏ। ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੈ ਉਰਦ ਧਿਆਨ ਲਿਵ ਲਾਗਾ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਉਪਰਲੇ ਗੁਰਬਾਣੀ ਦੇ ਫਰਮਾਨ ਅਨੁਸਾਰ ਜੀਵ ਮਾਂ ਦੇ ਪੇਟ ਵਿੱਚ ਕੁਅਥੜੇ ਥਾਂ ਉਲਟਾ ਲਟਕਿਆ ਹੁੰਦਾ ਹੈ। ਆਪਣੇ ਪਿਛਲੇ ਕਰਮਾਂ ਦਾ ਪਸ਼ਚਾਤਾਪ ਕਰਦਿਆਂ ਆਪਣੇ ਅਕਾਲ ਪੁਰਖ ਅੱਗੇ ਅਣਜਾਣੇ ਸਹਿਜ ਸੁਭਾਏ ਅਰਦਾਸ ਕਰਦਾ ਹੈ। ਇਸ ਤਰ੍ਹਾਂ ਜੀਵ ਸਿਮਰਨ ਕਰਦਾ ਹੋਇਆ ਪ੍ਰਭੂ ਚਰਨਾਂ ਵਿੱਚ ਲਿਵਲੀਨ ਹੁੰਦਾ ਹੈ ਤੇ ਗਰਭ ਦੀ ਅਗਨੀ ਤੋਂ ਬਚਿਆ ਰਹਿੰਦਾ ਹੈ। ਜਦੋਂ ਜੀਵ ਦਾ ਜਨਮ ਹੁੰਦਾ ਹੈ ਤਾਂ ਲਿਵ ਟੁੱਟ ਜਾਣ ਕਾਰਨ ਉਸ ਉੱਤੇ ਇਸ ਮਾਇਕੀ ਮੰਡਲ ਦੀਆਂ ਮਲੀਨ ਕਿਰਨਾਂ ਤੇ ਵਾਤਾਵਰਨ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਜਿਉਂ ਜਿਉਂ ਮਾਇਕੀ ਪ੍ਰਭਾਵ ਦਾ ਅਸਰ ਵੱਧਦਾ ਜਾਂਦਾ ਹੈ ਤਿਉਂ ਤਿਉਂ ਉਹ ਹੋਰ ਵੀ ਸਿਆਣਾ ਹੁੰਦਾ ਜਾਂਦਾ ਹੈ ਤੇ ਉਸਦੇ ਮਨ ਵਿੱਚ ਹਉਮੈ ਵੀ ਪ੍ਰਬਲ ਹੁੰਦੀ ਜਾਂਦੀ ਹੈ। ਗੁਰਬਾਣੀ ਵਿੱਚ ਇਸ ਸੱਚਾਈ ਨੂੰ ਇਉਂ ਦਰਸਾਇਆ ਗਿਆ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਇਸ ਮਾਇਕੀ ਭਰਮ ਭੁਲਾਵੇ ਵਿੱਚੋਂ ਉਪਜੀ ਮੈਂ ਮੇਰੀ ਦੇ ਵਾਤਾਵਰਨ ਵਿੱਚ ਜੀਵ ਜਿਉਂ ਜਿਉਂ ਗਲਤਾਨ ਹੁੰਦਾ ਜਾਂਦਾ ਹੈ ਤਿਉਂ ਤਿਉਂ ਉਸਦੇ ਧੁਰੋਂ ਅੰਤਰ ਆਤਮੇ ਨਾਲ ਲਿਖੀ ਪ੍ਰੀਤ ਡੋਰੀ ਦੀ ਖਿੱਚ ਘਟਦੀ ਜਾਂਦੀ ਹੈ। ਮਾਇਕੀ ਪਰਮ ਭੁਲਾਵੇ ਵਿੱਚੋਂ ਉਪਜੀ ਮੈਂ ਮੇਰੀ ਦੇ ਵਾਤਾਵਰਨ ਵਿੱਚ ਜੀਵ ਜਿਉਂ ਜਿਉਂ ਗਲਤਾਨ ਹੁੰਦਾ ਜਾਂਦਾ ਹੈ ਤਿਉਂ ਤਿਉਂ ਉਸਦੇ ਧੁਰੋਂ ਅੰਤਰ ਆਤਮੇ ਨਾਲ ਲਿਖੀ ਪ੍ਰੀਤ ਡੋਰੀ ਦੀ ਖਿੱਚ ਘਟਦੀ ਜਾਂਦੀ ਹੈ। ਉਹ ਆਪਣੇ ਕੇਂਦਰ ਅਕਾਲ ਪੁਰਖ ਦੀਆਂ ਦਾਤਾਂ ਤੇ ਦੈਵੀ ਗੁਣਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਉਹ ਆਪਣੇ ਨਾਲ ਲਿਖੇ ਹੁਕਮ ਰੂਪੀ ਧਰਮ ਤੋਂ ਅਣਜਾਣ ਹੋ ਕੇ ਰਬੀਅਤ ਤੋਂ ਬੇਮੁਖ ਤੇ ਮੁਨੱਕਰ ਹੁੰਦਾ ਜਾਂਦਾ ਹੈ। ਇੱਥੇ ਇੱਕ ਹੋਰ ਨੁਕਤਾ ਸਮਝਣਾ ਜ਼ਰੂਰੀ ਹੈ ਕਿ ਜੋ ਵੀ ਜੀਵ ਸੰਸਾਰ ਵਿੱਚ ਆਉਂਦਾ ਹੈ, ਭਾਵੇਂ ਉਹ ਕਿਸੇ ਵੀ ਧਰਮ, ਕਿਸੇ ਵੀ ਦੇਸ਼ ਜਾਂ ਨਸਲ ਦਾ ਹੋਵੇ, ਉਹ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਨਾਲ ਅਟੁੱਟ ਰਸ ਮਾਣ ਕੇ ਆਉਂਦਾ ਹੈ। ਇਹ ਪ੍ਰੇਮ ਅਨੁਭਵ ਹਮੇਸ਼ਾ ਬੱਚੇ ਦੇ ਅੰਤਰ ਆਤਮੇ ਬੀਜ ਦੇ ਰੂਪ ਵਿੱਚ ਪਿਆ ਰਹਿੰਦਾ ਹੈ। ਇਸ ਪ੍ਰੇਮ ਲਿਵ ਦਾ ਪ੍ਰਭਾਵ ਬੱਚੇ ਦੇ ਖਿੜੇ ਹੋਏ ਚਿਹਰੇ ਤੇ ਮਾਸੂਮੀਅਤ ਦੇ ਸੁਭਾਅ ਵਿੱਚ ਪ੍ਰਗਟ ਹੁੰਦਾ ਹੈ। ਸਾਰੇ ਹੀ ਬੱਚੇ ਵੇਖਣ ਵਿੱਚ ਪਿਆਰੇ ਲੱਗਦੇ ਹਨ। ਹਾਂਜੀ, ਸਾਰੇ ਹੀ ਬੱਚੇ ਵੇਖਣ ਵਿੱਚ ਪਿਆਰੇ ਲੱਗਦੇ ਹਨ ਤੇ ਦੇਖਣ ਵਿੱਚ ਆਇਆ ਹੈ ਕਿ ਬਹੁਤ ਛੋਟਾ ਬੱਚਾ ਵੀ ਪ੍ਰੇਮ ਨੂੰ ਮਹਿਸੂਸ ਕਰਦਾ ਹੈ ਤੇ ਜਵਾਬ ਵਿੱਚ ਪਿਆਰ ਕਰਦਾ ਹੈ। ਮੁਸਕਰਾ ਕੇ ਉਸ ਵੱਲ ਤੱਕੋ ਤਾਂ ਉਹ ਵੀ ਮੁਸਕਰਾਉਂਦਾ ਹੈ। ਪਿਛਲੇ ਜਨਮ ਦੀ ਕਮਾਈ ਅਨੁਸਾਰ ਹਰ ਇੱਕ ਬੱਚਾ ਬਚਪਨ ਵਿੱਚ ਅਲੱਗ ਸੁਭਾਅ ਵਾਲਾ ਹੁੰਦਾ ਹੈ। ਕਈ ਤਾਂ ਬਾਬਾ ਬੁੱਢਾ ਜੀ ਵਾਂਗ ਬਚਪਨ ਵਿੱਚ ਹੀ ਆਤਮਕ ਪੱਧਰ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਪੱਟ ਵਿਦਵਾਨਾਂ ਨੇ ਗੁਰੂ ਅਰਜਨ ਦੇਵ ਜੀ ਪ੍ਰਤੀ ਇੱਥੋਂ ਤੱਕ ਕਹਿ ਦਿੱਤਾ ਸੀ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਬੱਚਾ ਰੱਬ ਦੇ ਬਹੁਤ ਨਜ਼ਦੀਕ ਹੁੰਦਾ ਹੈ। ਹਾਂਜੀ, ਇਸੇ ਕਰਕੇ ਕਿਹਾ ਜਾਂਦਾ ਹੈ ਕਿ ਬੱਚਾ ਰੱਬ ਦੇ ਬਹੁਤ ਨਜ਼ਦੀਕ ਹੁੰਦਾ ਹੈ। ਪਰ ਜੇ ਬੱਚੇ ਨੂੰ ਠੀਕ ਆਤਮਕ ਮਾਹੌਲ ਨਾ ਮਿਲੇ ਤਾਂ ਮਾਇਆ ਦੇ ਪ੍ਰਭਾਵ ਵਿੱਚ ਇਹ ਇਲਾਹੀ ਬਖਸ਼ਿਸ਼ ਸਹਿਜੇ ਸਹਿਜੇ ਗਵਾਚ ਜਾਂਦੀ ਹੈ। ਦੂਸਰੇ ਪਾਸੇ ਜੇ ਬੱਚੇ ਨੂੰ ਆਤਮਕ ਮਾਹੌਲ ਰੂਪੀ ਵਤਰ ਧਰਤੀ ਮਿਲ ਜਾਏ ਤਾਂ ਮਾਤਾ ਦੇ ਗਰਭ ਵਿੱਚ ਅਨੁਭਵ ਕੀਤੀ ਹੋਈ ਬੀਜ ਰੂਪ ਪ੍ਰੇਮ ਲਿਵ ਛੇਤੀ ਹੀ ਬੱਚੇ ਨੂੰ ਪ੍ਰਭੂ ਪ੍ਰੇਮ ਵਿੱਚ ਪ੍ਰਫੁੱਲਤ ਕਰਕੇ ਮਾਇਕੀ ਭਾਵ ਸਾਗਰ ਦੇ ਵਿਕਾਰੀ ਚੱਖਣਾ ਤੋਂ ਬਚਾਉਂਦੀ ਹੋਈ ਪਰਮ ਪਦ ਰੂਪੀ ਫਲ ਤੱਕ ਪਹੁੰਚਾ ਸਕਦੀ ਹੈ। ਧਰੂ ਪ੍ਰਹਿਲਾਦ, ਭਗਤ ਫਰੀਦ, ਗੁਰੂ ਹਰਿਕ੍ਰਿਸ਼ਨ ਇਸ ਹਕੀਕਤ ਦੀਆਂ ਪ੍ਰਤੱਖ ਮਿਸਾਲਾਂ ਹਨ। ਇਸੇ ਕਰਕੇ ਭਗਤ ਕਬੀਰ ਜੀ ਨਾਮ ਜਪਣ ਦੀ ਪ੍ਰੇਰਣਾ ਧਰੂ ਪ੍ਰਹਿਲਾਦ ਤੋਂ ਲੈਣ ਦੀ ਤਾਕੀਦ ਕਰਦੇ ਹਨ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਸ ਦਾ ਕਾਰਨ ਇਹ ਵੀ ਹੈ ਕਿ ਬੱਚੇ ਦਾ ਮਨ ਮਾਇਕੀ ਫੁਰਨਿਆਂ ਅਤੇ ਔਗਣਾਂ ਤੋਂ ਮੁਕਤ ਹੁੰਦਾ ਹੈ। ਜਨਮ ਵੇਲੇ ਬੱਚਾ ਨੰਗਾ ਹੀ ਹੁੰਦਾ ਹੈ, ਉਸ ਤੇ ਕੋਈ ਧਾਰਮਿਕ ਚਿੰਨ੍ਹ ਵੀ ਨਹੀਂ ਹੁੰਦਾ ਤੇ ਮਰਨ ਵੇਲੇ ਵੀ ਨਾਲ ਕੋਈ ਧਾਰਮਿਕ ਚਿੰਨ੍ਹ ਲੈ ਕੇ ਨਹੀਂ ਜਾਂਦਾ। ਇਸ ਲਈ ਇਹ ਸਪਸ਼ਟ ਹੈ ਕਿ ਜਨਮ ਤੇ ਮਰਨ ਵੇਲੇ ਕਿਸੇ ਵੀ ਜੀਵ ਦਾ ਅੰਤਰੀਵ ਪ੍ਰੇਮ ਲਿਵ ਰੂਪੀ ਇੱਕੋ ਇੱਕ ਧਰਮ ਤੋਂ ਸਿਵਾਏ ਕੋਈ ਬਾਹਰਲਾ ਧਰਮ ਨਹੀਂ ਹੁੰਦਾ। ਨਾ ਮਰਜਾਦ ਆਇਆ ਕਲ ਪੀਤਰ, ਬੌੜ ਜਾਸੀ ਨਾਗਾ। ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੀ ਹੈ ਕਿ ਜਿਤਨੀ ਵਾਰੀ ਜੀਵ ਸੰਸਾਰ ਵਿੱਚ ਆਉਂਦਾ ਹੈ ਹਰ ਵਾਰ ਅਕਾਲ ਪੁਰਖ ਉਸ ਨੂੰ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਜਾਂ ਪ੍ਰੇਮ ਸਵੈਪਨਾ ਦਾ ਤਾਜ਼ਾ ਅਨੁਭਵ ਦੇ ਕੇ ਭੇਜਦਾ ਹੈ ਤਾਂ ਕਿ ਜੀਵ ਆਪਣੇ ਆਪੇ ਤੇ ਸਹੀ ਧਰਮ ਜਾਂ ਪ੍ਰੇਮ ਮਾਰਗ ਦੀ ਪਹਿਚਾਨ ਕਰ ਸਕੇ। ਅੰਤਰ ਆਤਮੇ ਇਹ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਤੁਰੋਂ ਹੀ ਜੀਵ ਦੇ ਹੋਂਦ ਦੇ ਨਾਲ ਲਿਖੀ ਹੋਣ ਕਰਕੇ ਅਤ ਸੂਖਮ ਅਟਲ ਅਦ੍ਰਿਸ਼ਟ ਗੁੱਜੀ ਅਪਹੁੰਚ ਅਗਮ ਅਗੋਚਰ ਗੈਬੀ ਖਿੱਚ ਜੀਵ ਦੇ ਤੁਰ ਅੰਤਰ ਆਤਮੇ ਡੂੰਗੀ ਛੁੱਪੀ ਤੇ ਦਬੀ ਰਹਿੰਦੀ ਹੈ। ਪਰ ਜਦੋਂ ਜੀਵ ਹੋਮੇ ਵਿੱਚ ਵਿਚਰਦਾ ਹੋਇਆ ਆਪੂ ਸਹਿੜੇ ਦੁੱਖਾਂ ਕਲੇਸ਼ਾਂ ਵਿੱਚ ਪਰੇਸ਼ਾਨ ਹੁੰਦਾ ਹੈ ਤਾਂ ਪਹਿਲਾਂ ਆਪਣੀ ਸਿਆਣਪ ਤੇ ਚਤੁਰਾਈ ਦੁਆਰਾ ਦੁੱਖਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਸਫਲ ਨਹੀਂ ਹੁੰਦਾ ਤਾਂ ਆਪਣੇ ਤੋਂ ਤਕੜੇ ਅਫਸਰਾਂ ਵਜ਼ੀਰਾਂ ਸੰਬੰਧੀਆਂ ਦੀ ਓਟ ਲੈਂਦਾ ਹੈ। ਪਰ ਜਦੋਂ ਕਿਸੇ ਪਾਸਿਓਂ ਉਸਨੂੰ ਰਾਤ ਨਹੀਂ ਮਿਲਦੀ ਤਾਂ ਉਹ ਕਿਸੇ ਸਾਧ ਸੰਤ ਪੀਰ ਫਕੀਰ ਦੇਵੀ ਦੇਵਤੇ ਦੇ ਲੜ ਲੱਗਦਾ ਹੈ ਤੇ ਉਸਦੀ ਮਨਤ ਕਰਦਾ ਹੈ। ਜੇ ਇੱਕ ਸਾਧ ਜਾਂ ਦੇਵਤੇ ਤੋਂ ਕਾਰਜ ਰਾਸ ਨਾ ਆਵੇ ਤਾਂ ਦੂਜੇ ਦੇਵਤੇ ਦੀ ਸ਼ਰਨ ਲੈਂਦਾ ਹੈ। ਇਸ ਤਰ੍ਹਾਂ ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾਂ ਆਪਣੀਆਂ ਵਧਾਈਆਂ ਗਰਜ਼ਾਂ ਦੀ ਪੂਰਤੀ ਲਈ ਜੀਵ ਦਰ ਦਰ ਭਟਕਦਾ ਹੈ। ਪਰ ਫਿਰ ਵੀ ਉਸਦੇ ਸਾਰੇ ਦੁੱਖ ਕਲੇਸ਼ ਦੂਰ ਨਹੀਂ ਹੁੰਦੇ, ਨਾ ਹੀ ਉਸਦੀ ਅਥਾਹ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਇਸ ਤਰ੍ਹਾਂ ਜੀਵ ਦੇ ਅੰਦਰ ਆਪਣੇ ਤੋਂ ਵਧੇਰੇ ਸ਼ਕਤੀਮਾਨ ਹਸਤੀ ਦੀ ਓਟ ਲੈਣ ਦਾ ਖਿਆਲ ਯਕੀਨ ਉਦਮ ਉਸਦੇ ਅੰਤਰ ਆਤਮੇ ਤੁਰੋਂ ਨਾਲ ਲਿਖੀ ਪ੍ਰੀਤ ਡੋਰੀ ਦੀ ਦੱਬੀ ਹੋਈ ਗੈਬੀ ਖਿੱਚ ਚੌਲਾ ਜਿਹਾ ਅਕਸ ਜਾਂ ਪ੍ਰਤੀਬਿੰਬ ਤੇ ਪ੍ਰਗਟਾਵਾ ਹੁੰਦਾ ਹੈ। ਜੀਵ ਦੇ ਅੰਦਰ ਆਪਣੇ ਤੋਂ ਵਧੇਰੇ ਸ਼ਕਤੀਮਾਨ ਹਸਤੀ ਦੀ ਓਟ ਲੈਣ ਦਾ ਖਿਆਲ ਯਕੀਨ ਉਦਮ ਉਸਦੇ ਅੰਦਰ ਤੁਰੋਂ ਅੰਤਰ ਆਤਮੇ ਨਾਲ ਲਿਖੀ ਪ੍ਰੀਤ ਡੋਰੀ ਦੀ ਦਿੱਬੀ ਹੋਈ ਗੈਬੀ ਖਿੱਚ ਦਾ ਚੌਲਾ ਜਿਹਾ ਇਹ ਅਕਸ ਜਾਂ ਪ੍ਰਤੀਬਿੰਬ ਜਾਂ ਪ੍ਰਗਟਾਵਾ ਹੈ। ਇਸ ਤਰ੍ਹਾਂ ਮਨੁੱਖ ਦੀ ਅਸੀਮ ਸੋਚਣ ਸ਼ਕਤੀ ਹਮੇਸ਼ਾ ਜੀਵ ਨੂੰ ਕਿਸੇ ਅਨੰਤ ਸ਼ਕਤੀ ਵੱਲ ਖੋਜ ਕਰਨ ਲਈ ਪ੍ਰੇਰਣਾ ਕਰਦੀ ਰਹਿੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਇਸ ਗੁੱਜੀ ਅਤ ਸੂਖਮ ਪ੍ਰੀਤ ਡੋਰੀ ਦੀ ਖਿੱਚ ਜਾਂ ਅਕਿਰਖਣ ਸ਼ਕਤੀ ਦੁਆਰਾ ਕਾਇਨਾਤ ਦਾ ਜ਼ਰਾ ਜ਼ਰਾ ਅਪੋਲ ਗੁਪਤੀ ਅਣਜਾਣੇ ਸਹਿਜ ਸੁਭਾਏ ਸਦੀਵੀ ਅਪੁੱਲ ਅਟਲ ਅਮਿਟ ਸਹਿਜ ਚਾਲ ਵਿੱਚ ਉਸ ਕੇਂਦਰ ਪਰਮਾਤਮਾ ਵੱਲ ਖਿਚੀਂਦਾ ਜਾ ਰਿਹਾ ਹੈ। ਇਸ ਇਲਾਹੀ ਖਿੱਚ ਦੀ ਰਵਾਨਗੀ ਨੂੰ ਨਾਲ ਲਿਖਿਆ ਇਲਾਹੀ ਧਰਮ ਕਿਹਾ ਜਾਂਦਾ ਹੈ। ਹਾਂਜੀ, ਇਸ ਸਹਿਜ ਚਾਲ ਵਿੱਚ ਉਸ ਕੇਂਦਰ ਪਰਮਾਤਮਾ ਵੱਲ ਜੋ ਜੀਵ ਖਿਚੀਂਦਾ ਜਾ ਰਿਹਾ ਹੈ, ਇਸ ਇਲਾਹੀ ਖਿੱਚ ਦੀ ਰਵਾਨਗੀ ਨੂੰ ਨਾਲ ਲਿਖਿਆ ਇਲਾਹੀ ਧਰਮ ਕਿਹਾ ਜਾਂਦਾ ਹੈ, ਜਿਸ ਦੀ ਬਾਬਤ 84 ਲੱਖ ਜੂਨਾਂ ਤੇ ਸ਼੍ਰੋਮਣੀ ਇਨਸਾਨੀ ਜੂਨ ਨੂੰ ਵੀ ਕੋਈ ਸੋਝੀ ਨਹੀਂ ਹੈ। ਮਿਸਾਲ ਦੇ ਤੌਰ ਤੇ समुंदर दा पानी पाप बन के अपने सोमे समुंदर तो विछड़ के हुक्म अंदर उड़दा है पाप तो बदल मी बर्फ पानी आदियां अनेका शकला तारदा कुला नालियां नदियां दरियावां विच दी वेंदा उचाना निवाना टपदा किसे सहज चाल दे वेग विच अकिरखन शक्ति दी खिच नाल अपोल आप मुहारे अनजाने रुड़दा होया अपने शव सागर समुंदर विच समा जांदा है। पर कई वारी पानी टोया टोबियां छपना तलाबा सरोवरां विच खड़ा होके गंदला हो जांदा है। इस तरह ए गंदा पानी गर्मी नाल पाप बन के पवित्र होके कई शकलां दा रूप तारदा होया किसे अकिरखन शक्ति द्वारा अंत नू अपने सोमे समुंदर विच जा समाउंदा है। एन इसे तरह जीव भी उसे इलाही अकिरखन शक्ति द्वारा अनेका जूना विच विचरदा होया इंसानी जून तक पहुंचदा है। हां जी, एन इसे तरह जीव भी उसे इलाही अकिरखन शक्ति द्वारा अनेका जूना विच दी विचरदा होया इंसानी जून तक पहुंचदा है। इंसानी जून विच जीव माया दे भरम भुलावे विच गलतान होके विकारां विच फस जांदा है। प्रभु दी बख्शी होई तीखण बुद्धि दी गलत वरतों करदा होर भी भटकदा रहिंदा है ते अपने सोमे अकाल पुरख नूं ही भुल जांदा है। पर भुले होए जीवां नूं मुड़ अपनी मंजिल अकाल पुरख वल प्रेरण लई समय समय सिर लोड़ अनुसार पैगंबर गुरु महापुरख संत भगत पठाए गए। उना ने जीव दे अंतर आत्मे दबी होई गुज्जी आत्म खिच या इलाही धर्म दी बाबत ज्ञान बख्श के पुल्ले पटकियां नू मुड़ अपने सोमे अकाल पुरख वल तोरिया। हां जी, इना पुल्ले होए जीवां नू मुड़ अपनी मंजिल अकाल पुरख वल प्रेरण लई समय समय सिर लोड़ अनुसार पैगंबर गुरु महापुरख संत भगत पठाए गए। उना ने जीव दे अंतर आत्मे दबी होई गुज्जी आत्म खिच ते इलाही धर्म दी बाबत ज्ञान बख्श के पुल्ले पटकियां नू मुड़ अपने सोमे अकाल पुरख वल तोरिया। ए अंतरगत आत्मक धर्म ता इको इक अटल है। आपो अपने समय दी लोड़ अनुसार इसे आत्मक धर्म या इलाही खिच नू कई रूपा रंगा रेखा पेखा बोलियां विच प्रचारिया ताजो उस वक्त दी जनता सहजे उना दे उपदेशा नू समझ के कमा सके। इस तरह समय समय अनुसार कई देशा विच अनेक धर्म मजहब प्रचलित होए। गो करके कोख्या जाए ता पता लगेगा कि इना सारिया धर्मां दी अंतरी भावना या मंतव दी तह विच इको इक गुज्जी इलाही प्रीत डोरी छुपी हुई है। हां जी, जे गो करके कोख्या जाए ता ये पता लगेगा कि इना सारिया धर्मां दी अंतरी भावना या मंतव दी तह विच इको इक गुज्जी इलाही प्रीत डोरी छुपी हुई है। एहो गुज्जी प्रीत डोरी दी खिच अनेका मजबा दे नावा ते पेखा हेठ गैबी तौर ते परविरत हो रही है जिस दी सानू कोई सोजी ही नहीं। एक मूरत अनेक दर्शन कीन रूप अनेक लोक चौदे के बिखे जग जाप ही जय जाप। सर्वं कर्मं सर्वं धर्मं सर्वं जुगता सर्वं मुक्ता। इस तरह गुरबाणी विच स्पष्ट करके दर्शाया गया है कि बारलियां सारे धर्मां मजबां दा असली मुडला धर्म तुजा या बीज रूप कण इको इक इलाही हुक्म रूपी आत्मक धर्म ही है जो सारियां जीवां दे अंतर आत्मे गुजे तौर ते तुरो नाल लिखिया आउंदा है। दूजे लफ्जां विच भावें असी बारों कोई भी धार्मिक पेख तार लईए पर हर एक बारले धर्म दे तुर अंतर्गत इको एक इलाही धर्म दी अत सूखम गैबी प्रीत डोरी दी गुज्जी तार रवा है। हां जी पावे असी बारों कोई भी धर्म तार लईए पर हर एक बारले धर्म दे तुर अंतर्गत इको एक इलाही धर्म दी अत सूखम गैबी प्रीत डोरी दी गुज्जी तार रवा है। ए आत्मक प्रीत डोरी दी तार अत सूखम इलाही प्रेम स्वैपना ते अर्शी वलवलियां दी लर्जिस है जो साड़ी सीमत ते ठुली बुद्धि दी समझ ते पकड़ तो परे है। इना प्रेम स्वैपना दी अर्शी लहरां चरनाटां ते लर्जिसां नू कोई बख्शिया होया गुरमुख प्यारा ही अनुभव करके बुझ सीज पहचान के मान सकता है। इस प्रीत डोरी दी सहज चाल विच अपने आप नू सुर करके अपने नाल लिखे इलाही धर्म नू कमा सकदा है। सीमत बुद्धि वालियां 84 लख जूना ता अपोली अनजाने ही आपो अपने नाल लिखे इलाही धर्म नू मुकम्मल तौर ते कमा रहियां हन। पर श्रोमणी इंसानी जून अपनी तीखण बुद्धि होंदिया होया भी अपने नाल लिखे इलाही गुप्त धर्म नू समझन बुझन जानन तो असमर्थ है। इसका की कारण है? 84 लख जूना अपोल अनजाने आपो अपने नाल लिखे इलाही धर्म नू मुकम्मल तौर ते कमा रही हन पर श्रोमणी इंसानी जून अपनी तीखण बुद्धि दे होंदिया भी अपने नाल लिखे इलाही गुप्त धर्म नू समझन बुझन जानन तो असमर्थ है। इस दा कारण ए है कि इंसान मोह माया दे भरम भुलावे विच होमे दे अधीन अपने केंद्र अकाल पुरख नू भुल गया है। इंसान मोह माया दे भरम भुलावे विच होमे दे अधीन अपने केंद्र अकाल पुरख नू भुल गया है। इस पुल दे कारण इंसान अपने अंदरले हुकम रूपी धर्म तो अशर्दक होके बेमुख हो गया है ते इलाही हुकम दी रवानगी तो बेसुरा होके शरदा पावनी दी प्रीत डोरी तो टुट के बार मुखी हो गया है। जन्मा जन्मा तो बार मुखी ठुली मादी दुनिया विच विचरदियां इंसान दी बुद्धि भी मोटी ते दृष्टमान बिरती वाली हो गई है जिस दी वजह नाल होर किसे उचेरे होर किसे सूखम कोमल गुप्त अदृष्ट आत्मक ख्याल आत्मक वलवले भावना श्रद्धा प्रेम स्वैपना मूल जोत स्वरूप हुक्म शब्द नाम इलाही धर्म नू बुझन सीजन पकड़न विचारन पुंचन ते अनुभव करन तो असमर्थ हो गया है। जद साडा मन मोह माया नाल लथपथ होके काला स्या या मनूर हो जांदा है ता असी अपने अंतर आत्मे नाल लिखे इलाही धर्म तो बिल्कुल अनजान ते बेमुख हो जांदे हां। हां जी जदों साडा मन मोह माया नाल लथपथ होके काला स्या या मनूर हो जांदा है ता असी अपने अंतर आत्मे नाल लिखे इलाही धर्म तो बिल्कुल अनजान ते बेमुख हो जांदे हां ते दैवी गुणा तो वांझे होके मायकी औगणा दे अधीन अनेकां पैड़े कर्म करदे पाप कमाउंदे ते नतीजे भुगतदे हां। दूजे लफ्ज़ां विच एओ जे मनूर मन उत्ते किसे बारले धर्म कर्म दा प्रचार दा कोई असर नहीं होंदा ऐसे मनूर मन उत्ते किसे बारले धर्म कर्म प्रचार दा कोई असर नहीं होंदा ते जीव मनमुख साकत बन के कर्मबद्ध हो जांदा है ते जमा दे वस पैंदा है। मनमुख लोक समझाई है कदों समझाया जाए मनमुख रलाया ना रले पईए किरत फिराए कहां सुवान को सिमरत सुनाए कहां साकत पै हर गुण गाए कौवा कहा कपूर चराए कै बिसियर को दूध पियाए अमृत लैले नीम सिंचाई कैत कबीर उआ को सहज न जाई। ਉੱਪਰਲੀ ਵਿਚਾਰ ਤੋਂ ਸਿੱਧ ਹੋਇਆ ਕਿ ਜਿਉਂ ਜਿਉਂ ਬਾਹਰਲੀ ਮਾਇਕੀ ਕੁਸੰਗਤ ਨਾਲ ਜੀਵ ਦਾ ਮਨ ਮਲੀਨ ਹੁੰਦਾ ਜਾਂਦਾ ਹੈ, ਤਿਉਂ ਤਿਉਂ ਵਿਰਸੇ ਵਿੱਚ ਮਿਲੇ ਹੋਏ ਨਾਲ ਲਿਖੇ ਇਲਾਹੀ ਧਰਮ ਤੇ ਉਸਦੇ ਦੈਵੀ ਗੁਣਾਂ ਤੋਂ ਜੀਵ ਵਾਂਝਾ ਹੁੰਦਾ ਜਾਂਦਾ ਹੈ। ਜਿਉਂ ਜਿਉਂ ਬਾਹਰਲੀ ਮਾਇਕੀ ਕੁਸੰਗਤ ਨਾਲ ਜੀਵ ਦਾ ਮਨ ਮਲੀਨ ਹੁੰਦਾ ਜਾਂਦਾ ਹੈ ਤੇ ਮਾਇਕੀ ਭਰਮ ਭੁਲਾਵੇ ਵਿੱਚ ਉਸਦਾ ਅਮੋਲਕ ਜੀਵਨ ਅਜਾਈ ਜਾਂਦਾ ਹੈ। ਸਗਲ ਜਨਮ ਭਰਮ ਹੀ ਭਰਮ ਖੋਇਓ, ਨੈ ਅਸਥਿਰ ਮਤ ਪਾਈ, ਬਿਖਿਆ ਸਕਤ ਰਿਓ ਨਿਸਬਾਸਰ, ਨੈ ਛੂਟੀ ਅਦਮਾਈ। ਉੱਪਰਲੀ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਜੇਕਰ ਕੁਝ ਸੂਈਆਂ ਫਰਸ਼ ਤੇ ਰੱਖੀਆਂ ਜਾਣ ਤੇ ਉਹਨਾਂ ਉੱਤੋਂ ਦੀ ਮਿਖਣਾ ਤੀਸ ਮੈਗਨੇਟ ਫੇਰਿਆ ਜਾਏ ਤਾਂ ਸੂਈ ਆਕਰਖਣ ਸ਼ਕਤੀ ਦੁਆਰਾ ਮਿਖਣਾ ਤੀਸ ਦੇ ਟੁਕੜੇ ਨਾਲ ਕੋਈ ਸੂਈ ਚਿੰਬੜ ਜਾਵੇਗੀ, ਕੋਈ ਲਮਕ ਪਵੇਗੀ, ਕੋਈ ਉਤਾਂਹ ਉੱਠ ਕੇ ਫਿਰ ਡਿੱਗ ਪਵੇਗੀ, ਕੋਈ ਉੱਥੇ ਹੀ ਪਈ ਹਿੱਲੇਗੀ, ਕੋਈ ਮਾੜੀ ਮੋਟੀ ਹਰਕਤ ਕਰੇਗੀ ਤੇ ਕੋਈ ਬਿਲਕੁਲ ਨਹੀਂ ਹਿਲਦੀ। ਮਿਖਣਾ ਤੀਸ ਤਾਂ ਇੱਕੋ ਹੀ ਹੈ ਤੇ ਉਸਦੀ ਆਕਰਖਣ ਸ਼ਕਤੀ ਵੀ ਇਕਸਾਰ ਹੈ, ਪਰ ਸੂਈਆਂ ਆਪੋ ਆਪਣੇ ਮੈਲ ਜਾਂ ਜੰਗ ਅਨੁਸਾਰ ਮਿਖਣਾ ਤੀਸ ਦੀ ਖਿੱਚ ਖਾਂਦੀਆਂ ਹਨ। ਜਿਹੜੀ ਸੂਈ ਜੰਗ ਨਾਲ ਲੱਥ ਪੱਥ ਹੋਈ ਹੈ ਉਸ ਉੱਤੇ ਮਿਖਣਾ ਤੀਸ ਦੀ ਖਿੱਚ ਦਾ ਕੋਈ ਅਸਰ ਨਹੀਂ ਹੁੰਦਾ। ਬਾਕੀ ਸਾਰੀਆਂ ਸੂਈਆਂ ਆਪੋ ਆਪਣੀ ਗ੍ਰਹਿਣ ਸ਼ਕਤੀ ਅਨੁਸਾਰ ਮਿਖਣਾ ਤੀਸ ਤੋਂ ਵੱਧ ਘੱਟ ਖਿੱਚ ਖਾਂਦੀਆਂ ਹਨ। ਜੰਗ ਨਾਲ ਮਨੂਰ ਹੋਈ ਸੂਈ ਜੰਗ ਦਾ ਸਰੂਪ ਹੋਈ ਹੁੰਦੀ ਹੈ। ਹਾਂਜੀ, ਜੰਗ ਨਾਲ ਮਨੂਰ ਹੋਈ ਸੂਈ ਜੰਗ ਦਾ ਸਰੂਪ ਹੋਈ ਹੁੰਦੀ ਹੈ, ਉਸ ਉੱਤੇ ਮਿਖਣਾ ਤੀਸ ਦੀ ਆਕਰਖਣ ਸ਼ਕਤੀ ਕੰਮ ਨਹੀਂ ਕਰਦੀ। ਇਸ ਤਰ੍ਹਾਂ ਮਨੂਰ ਹੋਈ ਸੂਈ ਜੰਗ ਨਾਲ ਆਪ ਵੀ ਖਾਧੀ ਜਾਂਦੀ ਹੈ ਤੇ ਕੁਸੰਗਤ ਨਾਲ ਹੋਰਨਾਂ ਸੂਈਆਂ ਨੂੰ ਵੀ ਆਪਣੇ ਜੰਗ ਨਾਲ ਬੇਕਾਰ ਕਰ ਦਿੰਦੀ ਹੈ। ਸੂਈਆਂ ਦਾ ਉਦਾਹਰਣ ਇਨਸਾਨਾਂ ਉੱਤੇ ਹੂ ਬਹੂ ਘਟਦਾ ਹੈ। ਸਾਡੇ ਮਨ ਉੱਤੇ ਜਿਤਨੀ ਮਾਇਕੀ ਮੈਲ ਜਾਂ ਜੰਗ ਚੜਿਆ ਹੋਵੇ ਉਸੇ ਮਿਕਦਾਰ ਅਨੁਸਾਰ ਅਸੀਂ ਅੰਤਰਗਤ ਇਲਾਹੀ ਬਰਕਤਾਂ ਤੇ ਦੈਵੀ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਮੈਲ ਲਾਗੀ ਮਨ ਮੈਲੀਏ, ਕਿਨੇ ਅੰਮ੍ਰਿਤ ਪੀਆ। ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਜੀਵ ਆਪਣੀ ਅੰਦਰਲੀ ਗੈਬੀ ਪ੍ਰੇਰਨਾ ਅਨੁਸਾਰ ਕੋਈ ਧਰਮ ਜਾਂ ਮਜ਼ਹਬ ਅਪਣਾਉਂਦਾ ਹੈ। ਪਰ ਉਸਨੂੰ ਆਪਣੇ ਤਾਰੇ ਹੋਏ ਧਰਮ ਦੇ ਮੰਤਵ ਭਾਵਨਾ ਤੇ ਮੰਜ਼ਿਲ ਦੀ ਬਾਬਤ ਆਮ ਤੌਰ ਤੇ ਬਹੁਤ ਘੱਟ ਜਾਂ ਕਈ ਵਾਰੀ ਤਾਂ ਉੱਕਾ ਹੀ ਗਿਆਨ ਸਮਝ ਜਾਂ ਨਿਸ਼ਚਾ ਨਹੀਂ ਹੁੰਦਾ। ਜੇ ਹੁੰਦਾ ਵੀ ਹੈ ਤਾਂ ਉਪਰਾ ਜਿਹਾ, ਸੁਣਿਆ ਸੁਣਾਇਆ, ਪੜਿਆ ਪੜਾਇਆ, ਸਮਝਿਆ ਸਮਝਾਇਆ, ਉੱਤੋਂ ਉੱਤੋਂ ਅਧੂਰਾ, ਫੋਕਾ, ਅਪੂਰਨ ਹੁੰਦਾ ਹੈ, ਜਿਸ ਕਰਕੇ ਉਸਦੇ ਧਾਰਮਿਕ ਖਿਆਲਾਂ, ਨਿਸ਼ਚਿਆਂ, ਕਰਮ ਕਿਰਿਆ ਆਦਿ ਦਾ ਦੂਜਿਆਂ ਨਾਲ ਮਤਭੇਦ, ਵਾਦ ਵਿਵਾਦ, ਟਕਰਾਓ ਹੁੰਦਾ ਰਹਿੰਦਾ ਹੈ। ਹੋਰ ਜ਼ਰਾ ਡੂੰਗੀ ਨਜ਼ਰ ਨਾਲ ਵੇਖੀਏ ਤਾਂ ਇਸਦੇ ਕਈ ਕਾਰਨ ਦ੍ਰਿਸ਼ਟੀਗੋਚਰ ਹੁੰਦੇ ਹਨ। ਹਰ ਇੱਕ ਮਨੁੱਖ ਨੂੰ ਪਿਛਲੇ ਜਨਮਾਂ ਤੋਂ ਭਿੰਨ ਭਿੰਨ ਰੰਗਤ ਵਾਲਾ ਅੰਤਕਰਨ ਮਿਲਦਾ ਹੈ। ਹਾਂਜੀ, ਹਰ ਇੱਕ ਮਨੁੱਖ ਨੂੰ ਪਿਛਲੇ ਜਨਮਾਂ ਤੋਂ ਭਿੰਨ ਭਿੰਨ ਰੰਗਤ ਵਾਲਾ ਅੰਤਕਰਨ ਮਿਲਦਾ ਹੈ, ਜੋ ਜੀਵ ਦੇ ਧਾਰਮਿਕ ਨਿਸ਼ਚਿਆਂ ਦੀ ਬੁਨਿਆਦ ਹੁੰਦਾ ਹੈ, ਜੋ ਬੇਸਿਕ ਫਾਊਂਡੇਸ਼ਨ ਹੁੰਦਾ ਹੈ। ਇਸ ਪਿਛਲੇ ਬੁਨਿਆਦੀ ਅੰਤਕਰਨ ਉੱਤੇ ਪੇਟ ਵਿੱਚ ਮਾਂ ਦੇ ਖਿਆਲਾਂ ਤੇ ਨਿਸ਼ਚਿਆਂ ਦਾ ਅਸਰ ਪੈਂਦਾ ਹੈ, ਘਰ ਦੇ ਮਾਹੌਲ ਦਾ ਅਸਰ ਪੈਂਦਾ ਹੈ, ਆਂਢ ਗੁਆਂਢ ਦਾ ਅਸਰ ਪੈਂਦਾ ਹੈ, ਮਿੱਤਰਾਂ ਤੇ ਹਾਣੀਆਂ ਦੀ ਸੰਗਤ ਦਾ ਅਸਰ ਪੈਂਦਾ ਹੈ, ਸਕੂਲ ਕਾਲਜ ਦੇ ਮਾਹੌਲ ਦਾ ਅਸਰ ਪੈਂਦਾ ਹੈ, ਵਿਦਿਆ ਦਾ, ਵਿਗਿਆਨ ਦਾ, ਸਭਿਅਤਾ ਦਾ, ਧਾਰਮਿਕ ਪ੍ਰਚਾਰ ਦਾ ਅਸਰ ਪੈਂਦਾ ਹੈ, ਸਮੁੱਚੇ ਬ੍ਰਹਿਮੰਡ ਦੇ ਵਾਤਾਵਰਨ ਦਾ ਅਸਰ ਪੈਂਦਾ ਹੈ, ਆਪਣੇ ਹੀ ਖਿਆਲਾਂ, ਸੋਚਾਂ ਤੇ ਨਿਸ਼ਚਿਆਂ ਤੇ ਕਰਮਾਂ ਦਾ ਅਸਰ ਪੈਂਦਾ ਹੈ। ਇਹ ਅਸਰ ਵੀ ਹਰ ਜੀਵ ਦੇ ਧਾਰਮਿਕ ਖਿਆਲਾਂ, ਨਿਸ਼ਚਿਆਂ, ਸ਼ਰਧਾ ਭਾਵਨੀ, ਸੇਵਾ ਭਾਵਨੀ, ਪਾਠ ਪੂਜਾ, ਕਰਮ ਕਿਰਿਆ, ਜਪ ਤਪ, ਭਗਤੀ, ਦੈਵੀ ਭਾਵਨਾ ਅਨੁਸਾਰ ਅਡੋ ਅਡ ਪ੍ਰਕਾਰ ਦਾ ਹੁੰਦਾ ਹੈ। ਇਹੋ ਕਾਰਨ ਹੈ ਕਿ ਇੱਕੋ ਮਜ਼ਹਬ, ਇੱਕੋ ਗੁਰੂ, ਬਾਣੀ, ਕਰਮ ਕਿਰਿਆ, ਭੇਖ ਦੇ ਹੁੰਦਿਆਂ ਵੀ ਹਰ ਇੱਕ ਜੀਵ ਦਾ ਧਰਮ ਦੀ ਬਾਬਤ ਖਿਆਲ, ਧਰਮ ਦੀ ਬਾਬਤ ਨਿਸ਼ਚਾ ਤੇ ਸ਼ਰਧਾ ਭਾਵਨੀ ਵੱਖਰੋ ਵੱਖਰੀ ਹੁੰਦੀ ਹੈ। ਮਿਸਾਲ ਦੇ ਤੌਰ ਤੇ ਇੱਕੋ ਸਿੱਖ ਘਰਾਣੇ ਵਿੱਚ ਜਨਮ ਲੈ ਕੇ ਇੱਕੋ ਰੱਬ ਨੂੰ ਮੰਨਦਿਆਂ, ਇੱਕੋ ਗੁਰੂ ਨੂੰ ਮੰਨਦਿਆਂ, ਇੱਕੋ ਬਾਣੀ ਪੜ੍ਹਦਿਆਂ, ਇੱਕੋ ਗੁਰਦੁਆਰੇ ਜਾਂਦਿਆਂ, ਇੱਕੋ ਸੰਗਤ ਕਰਦਿਆਂ ਵੀ ਹਰ ਇੱਕ ਮੈਂਬਰ ਦਾ ਧਰਮ ਬਾਬਤ ਆਪੋ ਆਪਣਾ ਨਿੱਜੀ ਦ੍ਰਿਸ਼ਟੀਕੋਣ ਤੇ ਨਿਸ਼ਚਾ ਹੁੰਦਾ ਹੈ। ਕੋਈ ਪ੍ਰਭਾਤੇ ਉੱਠਦਾ ਹੈ, ਕੋਈ ਸਵੇਰੇ ਉੱਠਣਾ ਜ਼ਰੂਰੀ ਨਹੀਂ ਸਮਝਦਾ, ਕੋਈ ਨਿਤਨੇਮ ਪੂਰਾ ਕਰਦਾ ਹੈ, ਕੋਈ ਨਿਤਨੇਮ ਤੋਂ ਇਲਾਵਾ ਹੋਰ ਵੀ ਬਾਣੀਆਂ ਦਾ ਪਾਠ ਕਰਦਾ ਹੈ, ਕੋਈ ਸਿਰਫ ਜਪਜੀ ਸਾਹਿਬ ਦਾ ਪਾਠ ਹੀ ਕਾਫੀ ਸਮਝਦਾ ਹੈ, ਕੋਈ ਬਾਣੀ ਦਾ ਪਾਠ ਕਰਨਾ ਜ਼ਰੂਰੀ ਨਹੀਂ ਸਮਝਦਾ, ਕੋਈ ਬਾਣੀ ਦੇ ਭਾਵ ਅਰਥ ਸਮਝਦਾ ਹੈ, ਕੋਈ ਬਾਣੀ ਦੇ ਅਨੁਭਵੀ ਭਾਵ ਅਰਥ ਖੋਜਦਾ ਹੈ, ਕੋਈ ਸ਼ੁੱਧ ਪੜਨ ਨੂੰ ਅਹਿਮੀਅਤ ਦਿੰਦਾ ਹੈ, ਕੋਈ ਬਾਣੀ ਦਾ ਪਾਠ ਹੀ ਸਿਮਰਨ ਸਮਝੀ ਬੈਠਾ ਹੈ, ਕੋਈ ਸਿਮਰਨ ਨੂੰ ਬੱਕਰੀ ਵਾਂਗ ਮੂੰਹ ਮਾਰਨਾ ਸਮਝਦਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਦਾ ਘਰ ਵਿੱਚ ਪ੍ਰਕਾਸ਼ ਕਰਕੇ ਵਾਕ ਲੈਣ ਨੂੰ ਪੂਰਨ ਸਿੱਖੀ ਸਮਝੀ ਬੈਠਾ ਹੈ, ਕੋਈ ਗਿਆਨ ਘੋਟ ਕੇ ਭਲਾ ਪਲੇਰਾ ਬਣ ਬੈਠਾ ਹੈ, ਤੇ ਕਿਸੇ ਦਾ ਧਾਰਮਿਕ ਵਾਦ ਵਿਵਾਦ ਹੀ ਸ਼ੁਗਲ ਬਣਿਆ ਹੋਇਆ ਹੈ, ਕੋਈ ਬਾਹਰਲੀ ਸੁੱਚ ਉੱਤੇ ਹੀ ਜ਼ੋਰ ਦਿੰਦਾ ਹੈ। ਉੱਪਰਲੀ ਵਿਚਾਰ ਤੋਂ ਇਹ ਸਿੱਧ ਹੁੰਦਾ ਹੈ ਕਿ ਆਮ ਇਨਸਾਨਾਂ ਵਿੱਚ ਹੀ ਨਹੀਂ ਸਗੋਂ ਸਕੇ ਸੰਬੰਧੀਆਂ ਦੀ ਸੋਚਣੀ, ਧਾਰਮਿਕ ਨਿਸ਼ਚਿਆਂ, ਸ਼ਰਧਾ ਭਾਵਨੀ ਆਦਿ ਵਿੱਚ ਵੀ ਬੜਾ ਅੰਤਰ ਹੈ। ਇਹ ਅੰਤਰ ਪਿਛਲੇ ਜਨਮ ਤੋਂ ਪ੍ਰਾਪਤ ਅੰਤਹਿ ਕਰਨ, ਇਸ ਜਨਮ ਵਿੱਚ ਵਾਤਾਵਰਣ ਤੇ ਸੰਗਤ ਦੀ ਰੰਗਤ ਅਨੁਸਾਰ ਹੁੰਦਾ ਹੈ। ਹਾਂਜੀ, ਇਹ ਅੰਤਰ ਪਿਛਲੇ ਜਨਮ ਦੇ ਪ੍ਰਾਪਤ ਅੰਤਹਿ ਕਰਨ, ਇਸ ਜਨਮ ਦੇ ਵਾਤਾਵਰਣ ਤੇ ਸੰਗਤ ਦੀ ਰੰਗਤ ਅਨੁਸਾਰ ਹੁੰਦਾ ਹੈ। ਇਹ ਮਾਇਕੀ ਫੈਲਾਓ ਤੇ ਖਿੰਡਾਓ ਇਨਸਾਨ ਨੂੰ ਇਸ ਦੇ ਮਰਕਜ਼ ਤੋਂ ਹੀ ਨਹੀਂ ਬਲਕਿ ਇੱਕ ਦੂਜੇ ਤੋਂ ਵੀ ਦੂਰ ਲਈ ਜਾਂਦੇ ਹਨ। ਭਿੰਨਤਾ ਹੋਰ ਵਧਦੀ ਜਾਂਦੀ ਹੈ। ਇਹ ਦੁਐਤ, ਦੂਜਾ ਭਾਉ, ਵਖਰੇਵੇਂ, ਭਿੰਨ ਭੇਦ, ਆਪਣਤ, ਖੁਦਗਰਜ਼ੀ, ਮੈਂ ਮੇਰੀ, ਹਉਮੈ, ਸਭ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚੋਂ ਉਪਜਦੇ ਹਨ ਤੇ ਇਨਸਾਨੀ ਸਿਆਣਪ ਤੇ ਚਤਰਾਈ ਨਾਲ ਪਲਦੇ ਹਨ। ਇਉਂ ਮਨ ਜਲਿਆ ਦੂਜੇ ਦੋਏ, ਇਸ ਦੂਜੇ ਤੋਂ ਰੱਬੀ ਏਕਤਾ ਵੱਲ ਮੁੜਨ ਲਈ ਇਨਸਾਨ ਨੂੰ ਆਪਣੇ ਮਰਕਜ਼ ਅਸਲੇ ਸੋਮੇ ਮੂਲ ਇੱਕ ਓਮਕਾਰ ਵੱਲ ਰੁਖ ਕਰਨਾ ਪਵੇਗਾ। ਹਾਂਜੀ, ਇਸ ਦੂਜੇ ਤੋਂ ਰੱਬੀ ਏਕਤਾ ਵੱਲ ਮੁੜਨ ਲਈ ਕੀ ਕਰਨਾ ਪਵੇਗਾ? ਇਨਸਾਨ ਨੂੰ ਆਪਣੇ ਮਰਕਜ਼ ਆਪਣੇ ਅਸਲੇ ਸੋਮੇ ਮੂਲ ਇੱਕ ਓਮਕਾਰ ਵੱਲ ਰੁਖ ਕਰਨਾ ਪਵੇਗਾ। ਮਨ ਦੇ ਖਿਆਲਾਂ, ਮਨ ਦੀਆਂ ਸਿਆਣਪਾਂ, ਨਿਸ਼ਚਿਆਂ, ਭਾਵਨਾਵਾਂ, ਰੁਚੀਆਂ ਨੂੰ ਮਾਇਕੀ ਰੰਗਤ ਵਾਲੇ ਦੂਜੇ ਭਾਉ ਤੋਂ ਇਲਾਹੀ ਏਕੇ ਇੱਕ ਓਮਕਾਰ ਵੱਲ ਪ੍ਰੇਰਨ, ਮੋੜਨ, ਅਭਿਆਸ ਕਰਨ, ਸਿਮਰਨ ਕਰਨ ਤੇ ਆਉਣ ਦੀ ਕਾਲਨਾ ਨੂੰ ਧਰਮ ਕਿਹਾ ਜਾਂਦਾ ਹੈ। ਹਾਂਜੀ, ਮਨ ਦੇ ਖਿਆਲਾਂ, ਮਨ ਦੀਆਂ ਸਿਆਣਪਾਂ, ਨਿਸ਼ਚਿਆਂ, ਭਾਵਨਾਵਾਂ, ਰੁਚੀਆਂ ਨੂੰ ਮਾਇਕੀ ਰੰਗਤ ਵਾਲੇ ਦੂਜੇ ਭਾਉ ਤੋਂ ਇਲਾਹੀ ਇੱਕ ਓਮਕਾਰ ਵੱਲ ਪ੍ਰੇਰਨ, ਮੋੜਨ, ਅਭਿਆਸ ਕਰਨ, ਸਿਮਰਨ ਕਰਨ ਤੇ ਧਿਆਉਣ ਲਈ ਧਿਆਉਣ ਦੀ ਕਾਲਨਾ ਨੂੰ ਧਰਮ ਕਿਹਾ ਜਾਂਦਾ ਹੈ। ਬਾਰਮੁਖੀ ਬਿਰਤੀਆਂ ਦੀਆਂ ਸੂਖਮ ਕਿਰਨਾਂ ਨੂੰ ਅੰਦਰ ਵੱਲ ਮੋੜ ਮੋੜ ਕੇ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ ਤੇ ਅੰਤਰ ਆਤਮੇ ਵਸਦੀ, ਜਿਉਂਦੀ, ਜਾਗਦੀ ਜੋਤ, ਜੀਵਨ ਰੋ, ਪ੍ਰੇਮ ਪ੍ਰਕਾਸ਼, ਸ਼ਬਦ ਹੁਕਮ ਨਾਮ ਨੂੰ ਪਰਸਨਾ, ਛੋਣਾ, ਜਗਾਉਣਾ, ਬੁਝਣਾ, ਸੀਜਣਾ, ਪਹਿਚਾਨਣਾ, ਮਾਨਣਾ ਹੀ ਜਗਿਆਸੂ ਦਾ ਅੰਤਰਮੁਖੀ ਇੱਕੋ ਇੱਕ ਆਤਮਕ ਧਰਮ ਹੈ। ਜਦ ਤੱਕ ਇਨਸਾਨ ਨਾਲ ਲਿਖੇ ਆਤਮਕ ਧਰਮ ਅਥਵਾ ਸ਼ਬਦ ਨੂੰ ਨਹੀਂ ਪਛਾਣਦਾ, ਇਲਾਹੀ ਪ੍ਰੀਤ ਡੋਰੀ ਦੀ ਤਾਰ ਨਾਲ ਪਰੋਤਾ ਨਹੀਂ ਜਾਂਦਾ, ਇਲਾਹੀ ਹੁਕਮ ਜਾਂ ਜੀਵਨ ਰੋਮ ਵਿੱਚ ਸੁਰ ਨਹੀਂ ਹੁੰਦਾ, ਤਦ ਤੱਕ ਦੂਜਾ ਭਾਉ, ਵੱਖਰਾਪਨ, ਭਿੰਨਤਾ, ਮਾਇਕੀ ਭਰਮ ਭੁਲਾਵੇ ਤੇ ਹਉਮੈ, ਇਹਨਾਂ ਤੋਂ ਉਪਜੇ ਹੋਏ ਭਿਆਨਕ ਔਗੁਣਾ, ਈਰਖਾ, ਦਵੈਤ, ਨਫ਼ਰਤ, ਖੁਦਗਰਜ਼ੀ, ਲੜਾਈਆਂ, ਝਗੜੇ ਤੇ ਜ਼ੁਲਮ ਵਿੱਚ ਗਲਤਾਨ ਹੋ ਕੇ दुखी हुंदा रहेगा। जब लग हुकम न बूझता तब ही लो दुखिया, गुरमिल हुकम पछाणिया तब ही ते सुखिया। जद साडा हाथ बिजली दी जूंदी तार नू छोंदा है ता सानू झटका लगदा है, शौक लगदा है, ते शरीर विच जबरदस्त चरनाहट होंदी है, क्योंकि शरीर उस बिजली दी प्रबल शक्ति नू सार नहीं सकदा ते कई तरह दियां अनोखियां शरीरक हरकतां करदा है। जदों साडा हाथ बिजली दी जूंदी तार नू छोंदा है, इस बिजली दी छो दी अंतरीव चरनाहट नू ओही जान बुझ सकदा है जिसनू बिजली दी छो दा निजी तजर्बा होया होवे, जिसनू पर्सनल एक्सपीरियंस होवे। बाकी तां असी अंदाजा या ख्याली मनोकल्पत ज्ञान ही घोटदे फिरदे हां। जिस लागी पीर पिरम की सो जाने जरिया, मन की बिरथा मन ही जाने, अवर के जाने को पीर परैया। एन इसे तरह साडे अंदर इलाही जोत, जीवन रौ शब्द जोत प्रकाश, हुक्म नाम रव रिया भरपूर है, पर सानू उस दी सोझी ही नहीं, इस दी छो दा निजी तजर्बा ता किते रिया। हां जी, साडे अंदर इलाही जोत, जीवन रौ शब्द जोत प्रकाश, हुक्म नाम रवरिया भरपूर है, पर सानू उस दी सोझी नहीं, इस दी छो दा निजी तजर्बा ता किते रिया। इसनू सिर्फ अंतर आत्मे अनुभव द्वारा बुझिया सीजिया चीनिया पहचानिया माणिया मनिया ते कमाया जा सकता है। पर असी आप अपनी सीमित बुद्धि अनुसार अधूरे मनोकल्पत निश्चयां ते फोके खुशक ज्ञान विच संतुष्ट होके पले पलेरे ते धार्मिक प्रचारक बने फिरदे हां। ज्ञान ध्यान सब कोई रवे, बांधन बांधिया सब जग पवे। ज्ञान ज्ञान कथे सब कोई, कथ कथ बाद करे दुख होई। कथनी बदनी करता फिरे, हुक्मे मूल न बुझई अंधा कच निकच। ए अंतर आत्मे आत्मक बिजली अथवा नाम दी छो या गजन दे निजी तजर्बे द्वारा प्रेम स्वैपना दा रंग रस चाओ मानना ही जग्यासु दा निजी नाल लिखिया होया आत्मक धर्म है। हां जी, ए अंतर आत्मे आत्मक बिजली अथवा नाम दी छो या गजन दे निजी तजर्बे द्वारा प्रेम स्वैपना दा रंग रस चाओ मानना ए जग्यासु दा निजी नाल लिखिया होया आत्मक धर्म है। इस इलाही प्रीत डोरी दी सहज चाल अथवा हुक्म नू पहचानना, हुक्म नू अनुभव करना, सुर होना, पाने विच चलना, कमाउना इंसान दा इको इक असली आत्मक सरबग इलाही धर्म है। इलाही प्रीत डोरी दी सहज चाल अथवा हुक्म नू पहचानना, हुक्म नू अनुभव करना, सुर होना, पाने विच चलना ते कमाउना इंसान दा इको इक असली आत्मक सरबग इलाही धर्म है। गुरबाणी विचार नंबर 49 धर्म या मजहब भाग चौथा। गुरु रूप साध संगत जी, गुरमुख प्यारियां ने आप गुरबाणी अनुसार जीवन ज्यो के अपने आत्मक अनुभव तो गुरबाणी दे वक वक आशे ते 132 लिखता लिखिया हन, जिहड़ियां साडा प्रीत प्रेम प्यार गुरबाणी वल वधाउंदियां हन, सानू शब्द गुरु नाल जोड़दियां हन। सो 132 लिखता दा सैट है पंजाबी ते हिंदी विच, इन्हां दी लागत तो भी घट पेटा 130 रुपए रखी है। 5 लिखता इंग्लिश विच भी अवेलेबल हन। सो जिन्हां कोल ए वडमुलियां अमोलक लिखता नहीं हन उन्हां दे चरणां विच सनिमर हाथ जोड़ बेनती है, आप जी इन्हां लिखतां नूं जरूर लेके जाओ, आप पढ़ो, अपने बच्चियां नूं पढ़ाओ, रिश्तेदारां विच वंडो, तां जो असीं अपने जीवन नूं सही आत्मक सेध दे सकीए, सतगुरु जी दीआं खुशियां प्राप्त कर सकीए, गुरबाणी अनुसार जीवन जीवन दी जात सीखिए, अपना आया जीवन सफला करिए। वाहेगुरु जी का खालसा, वाहेगुरु जी की फतेह।